ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਤ ਤ੍ਰਿਸ਼ਨਾ ਕਰ ਬਉਰੇ ਜੇ ਨਰ, ਗਹੇ ਮਾਨ ਬਿਨ ਧਨ ਕਿਨਕਾ ਖਰ। ਅਤ ਤ੍ਰਿਸ਼ਨਾ ਕਰ ਬਉਰੇ ਜੇ ਨਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੇਂ ਅਧਿਆਏ ਦੇ 59 ਛੰਦ ਹੋ ਚੁੱਕੇ ਹੈ। ਸੱਠਵਾਂ ਛੰਦ ਅੱਜ ਪ੍ਰਾਰੰਭ ਕਰਾਂਗੇ, ਇਹ ਅੱਜ ਦੇ ਆਪਾਂ ਸਮਾਪਤ ਕਰ ਦੇਣਾ। ਕਹਿੰਦੇ ਆ ਵੀ ਆਤ ਤ੍ਰਿਸ਼ਨਾ ਕਰਕੇ ਜਿਹੜੇ ਨਾਰ ਬਹੁਤੇ ਬੌਰੇ ਆ, ਝੱਲੇ ਆ, ਪਾਗਲੇ ਆ, ਤ੍ਰਿਸ਼ਨਾ ਕਰਕੇ ਪਾਗਲ ਹੋਏ ਫਿਰਦੇ ਆ, ਅੰਦਰ ਤ੍ਰਿਸ਼ਨਾ ਬਹੁਤ ਲੱਗੀ ਆ, ਕੋਟ ਜੋਰੇ ਮਨ ਨਾ ਹੋ ਰਹੇ, ਪਰੇ ਪਰੇ ਹੀ ਕੋ ਲੁੱਝੀ ਹੈ, ਅਸੀਂ ਤ੍ਰਿਸ਼ਨਾ ਲੱਗੀ ਹੋਈ ਆ। ਗਹੇ ਮਾਨ ਬਿਨ ਧਨ ਕਿਨਕਾ ਖਰ। ਅਤੇ ਅੰਤ ਤ੍ਰਿਸ਼ਨਾ ਕਰਕੇ ਜਿਹੜੇ ਪੁਰਸ਼ ਬੌਰੇ ਹੋ ਰਹੇ ਆ, ਉਹ ਮਾਣ ਤੋਂ ਹੀਣੇ ਹੋ ਕੇ ਇੱਕ ਕਿਣਕਾ ਮਾਤਰ ਧਨ ਨੂੰ ਗ੍ਰਹਿਣ ਕਰਕੇ, ਮਾਣ ਤੋਂ ਬਿਨਾਂ ਧਨ ਨੂੰ ਕਿਣਕਾ ਕਰ ਕਿਣਕਾ ਜਾਂ ਗਹਿ ਕਈ ਗ੍ਰਹਿਣ ਕਰਕੇ, ਤਨ ਪੋਖਤ ਯੋਖਤ ਪੋਗਾਰਥ ਅਤੇ ਤਨ ਪੋਖਤ ਕਹੀਏ ਪਾਲਣਾ, ਪੋਖ ਪਾਲਣਾ ਕਰਦੇ ਆ, ਪੋਖਤ ਦਾ ਅਰਥ ਤਾਂ ਹੁੰਦਾ ਵਾ ਪਾਲਣਾ, ਤਨ ਨੂੰ ਪਾਲਣਾ ਕਰਦੇ ਆ। ਕਿੱਦਾਂ? ਯੋਖਤ ਪੋਗਾਰਥ, ਯੋਖਤ ਨਾਮ ਇਸਤਰੀਆਂ ਦੇ, ਇਸਤਰੀਆਂ ਦੇ ਭੋਗਾਰਥ ਭਾਵ ਭੋਗਾਂ ਦੇ ਅਰਥ ਵੀ ਵਾਸਤੇ, ਇਸਤਰੀਆਂ ਦੇ ਭੋਗਣ ਵਾਸਤੇ ਸਰੀਰਾਂ ਦੀ ਪਾਲਣਾ ਕਰਦੇ ਜਾਂ ਸਰੀਰ ਨੂੰ ਪਾਲਦੇ ਅਤੇ ਇਸਤਰੀਆਂ ਦੇ ਨਾਲ ਭੋਗ ਕਰਨ ਵਾਸਤੇ ਬੜੇ ਯਤਨ ਕਰਦੇ ਆ। ਅਤੇ ਇਹਨਾਂ ਲਖ ਹੈ ਪਾਸਵਤ ਪਰਮਾਰਥ। ਅਤੇ ਕਹੀਏ ਉਹ ਜਿਹੜੇ ਐਸੇ ਪੁਰਸ਼ ਆ, ਉਹ ਲਖੇ ਕਈ ਜਾਣਦੇ ਨਹੀਂ ਹੈ ਪਸ਼ੂਆਂ ਵੱਤ ਪਸ਼ੂਆਂ ਵਾਂਗ ਆ, ਪਰਮਾਰਥ ਪਰਮਾਰਥ ਨੂੰ, ਪਰਮਾਰਥ ਦੇ ਸੁੱਖ ਨੂੰ ਰੱਤੀ ਭਰ ਵੀ ਜਾਣਦੇ ਨਹੀਂ, ਮੁਕਤੀ ਦੇ ਸਾਧਨ ਨੂੰ, ਮੋਖ ਜੋ ਪਰਮਾਰਥ ਪਰਮਾਰਥ ਕੀ ਮੁਕਤੀ ਹੈ, ਕੇਵਲ ਮੁਕਤੀ, ਉਸ ਨੂੰ ਉਹ ਨਹੀਂ ਜਾਣਦੇ। ਸਮ ਉਹ ਪਸ਼ੂਆਂ ਵੱਧ ਲੋਕ ਆ ਜਿਹੜੇ ਸਰੀਰ ਦੀ ਪਾਲਣਾ ਕਰਦੇ ਰਹਿੰਦੇ ਆ ਅਤੇ ਇਸਤਰੀਆਂ ਦੇ ਭੋਗਾਂ ਵਾਸਤੇ ਭੱਜੇ ਫਿਰਦੇ ਆ, ਇਹ ਜਾਣਦੇ ਨਹੀਂ ਆ ਪਰਮਾਰਥ ਨੂੰ ਪਰਮਾਰਥ ਨੂੰ, ਕੇਵਲ ਮੁਕਤੀ ਨੂੰ, ਗਿਆਨ ਸਾਧਨ ਨੂੰ, ਮੁਕਤੀ ਸਾਧਨ ਨੂੰ। ਹਸ ਪਾਮਰਤਾ ਸੇਵਤ ਰਾਜਨ, ਰਾਜਨ ਕਹੀਏ ਇਹ ਰਾਜਾ, ਆਸ ਕਹੀਏ ਇਸ ਤਰ੍ਹਾਂ ਦੇ ਜਿਹੜੇ ਪਾਮਰ ਪੁਰਸ਼ ਆ, ਉਹ ਤਾਂ ਕਹੀਏ ਤੈਨੂੰ ਸੇਵਤ ਕਹੀਏ ਸੇਵਦੇ ਆ, ਤੇਰੀ ਸੇਵਾ ਕਰਦੇ ਆ। ਪਾਮਰ ਨਾ ਮਤਲਬ ਨੀਚ ਦਾ, ਦੁਸ਼ਟ ਦਾ, ਜੋ ਧਰਮ ਦਾ ਵੈਰੀ ਪੁਰਸ਼ ਆ, ਇਹੋ ਜਿਹੇ ਲੋਕ ਤੈਨੂੰ ਸੇਵਨਾ ਕਰਦੇ ਆ। ਸੇਵਤ ਮੋਹੇ ਮੁੱਖ ਗਏ ਮੋਖ ਗਏ ਭਾਜਨ, ਅਤੇ ਜੋ ਮੁਕਤੀ ਦੇ ਭਾਜਨ ਕਹੀਏ ਭਜਨ ਵਾਲੇ ਆ, ਮੁਕਤੀ ਦੇ ਅਧਿਕਾਰੀ ਆ, ਉਹ ਮੋਹੇ ਕੇ ਮੈਨੂੰ ਸੇਵਤ ਕਹੀ ਸੇਵਦੇ ਆ, ਉਹ ਮੇਰੀ ਸੇਵਾ ਕਰਦੇ ਆ। ਨਿਜ ਮਤ ਕੀ ਮਲ ਹੱਥ ਬੇ ਕਾਜਾ, ਕਿਉਂ? ਕਿਉਂਕਿ ਆਪਣੀ ਬੁੱਧੀ ਦੀ ਮਲ ਹੱਥ ਬੇ ਕਹੀ ਨਾਸ ਕਰਨ ਦੇ ਕਾਜਾ ਕਹੀ ਵਾਸਤੇ, ਆਪਣੀ ਬੁੱਧੀ ਦੀ ਮੈਲ ਨੂੰ ਨਾਸ ਕਰਨ ਵਾਸਤੇ। ਸੁਣਤੇ ਵਚਨ ਸਰੋਚ ਮਮ ਰਾਜਾ, ਹੇ ਰਾਜਾ ਮੇਰੇ ਜਿਹੜੇ ਵਚਨ ਆ ਉਹ ਬੜੀ ਰੁਚੀ ਦੇ ਸਾ ਕਹੀ ਸਹਿਤ ਸੁਣਦੇ ਗਏ, ਸੁਣ ਗਏ ਭਾਵ ਬੜੀ ਪ੍ਰੀਤੀ ਦੇ ਨਾਲ ਮੇਰੇ ਵਚਨਾਂ ਨੂੰ ਸੁਣਦੇ ਆ, ਅਤੇ ਆਪਣੀ ਬੁੱਧੀ ਦੀ ਮੈਲ ਨੂੰ ਜਿਹੜਾ ਉਹ ਨਾਸ ਕਰਦੇ ਆ, ਉਹੀ ਜਿਹੜੇ ਆ ਅਗਲ ਵਾਲੇ ਆ। ਤੈਨੂੰ ਸੇਵਦੇ ਪਾਮਰ ਲੋਕ, ਇਸਤਰੀ ਨੂੰ ਭੋਗਣ ਵਾਲੇ, ਅਤੇ ਤੁਹਾਨੂੰ ਗ੍ਰਹਿਣ ਕਰਨ ਵਾਸਤੇ ਤ੍ਰਿਸ਼ਨਾ ਕਰਕੇ ਜਿਹੜੇ ਪਾਗਲ ਆ, ਅਤੇ ਮੈਨੂੰ ਜਿਹੜੇ ਉਹ ਸੇਵਦੇ ਆ ਜਿਹੜੇ ਮੁਕਤੀ ਦੇ ਭਾਜਨ ਕਹੀਏ ਭਜਨ ਵਾਲੇ, ਮੁਕਤੀ ਦੇ ਅਧਿਕਾਰੀ ਆ, ਮੁਕਤੀ ਨੂੰ ਜਿਹੜੇ ਭਜਦੇ ਆ ਸਿਮਰਦੇ ਆ। ਆਵ ਸਹਿ ਕਾਮੀ ਭੋਗ ਨਿਵਿਤਾ, ਆਵ ਪਾਠ ਕੇ ਆਰ ਪਾਠ ਆਰ ਸਹਿ ਕਾਮੀ ਭੋਗ ਨਿਮਿਤਾ, ਹੇ ਰਾਜਨ ਜੋ ਸਹਿ ਕਾਮੀ ਕਾਮਨਾ ਦੇ ਸਹਿਤ, ਸਹਿ ਨਾਮ ਸਹਿਤ ਦਾ, ਕਾਮੀ ਨਾਮ ਕਾਮਨਾ ਦਾ, ਕਾਮਨਾ ਦੇ ਸਹਿਤ ਪੁਰਸ਼ ਆ, ਉਹ ਵੀ ਜੇਕਰ ਭੋਗਾਂ ਦੀ ਕਾਮਨਾ ਧਾਰਨ ਕਰਕੇ ਹਰ ਚਹਿ ਮੋਹੇ ਜਬੇ ਇੱਕ ਚਿੱਤਾ ਇੱਕ ਚਿੱਤ ਹੋ ਕੇ ਮੇਰੀ ਪੂਜਾ ਕਰਨਗੇ, ਪੂਜਾ ਕਰਨ ਪ੍ਰਗਟੇ ਜੋ ਤੇ ਪੁੰਨ ਵਿਸ਼ੇਸ਼ਾ, ਅਤੇ ਕਹਿੰਦੇ ਵੀ ਉਹਨਾਂ ਨੂੰ ਭੋਗਾਂ ਦੀ ਪ੍ਰਾਪਤੀ ਹੋ ਜਾਊਗੀ। ਅਤੇ ਪਰੰਤੂ ਜੇਕਰ ਉਹਨਾਂ ਪੁਰਸ਼ਾਂ ਦਾ ਕੋਈ ਸ੍ਰੇਸ਼ਟ ਕਰਮ ਉਤਪਤ ਹੋ ਪਿਆ, ਜਾਗ ਗਿਆ, ਜੇ ਉਹਨਾਂ ਦਾ ਕੋਈ ਸ੍ਰੇਸ਼ਟ ਕਰਮ ਜਾਗ ਗਿਆ ਅਤੇ ਪਿਤ ਜੋ ਨਿਜ ਨਿਕਲ ਕਲੇਸ਼ਾ, ਕਹਿੰਦੇ ਫਿਰ ਤੇ ਉਹ ਨਿਕਲ ਕੇ ਸਮੂਹ ਕਲੇਸ਼ਾਂ ਨੂੰ ਆਪਣਿਆਂ ਨੂੰ ਜਿਹੜਾ ਹੈ ਪੇਦਾ ਪਾਏ ਪਾਠ ਸਾਡੇ ਤੇ ਪੇ ਅਤੇ ਕਹਿੰਦੇ ਅਤੇ ਉਹ ਪੇ ਕੇ ਵੀ ਤਜੋ ਕਿ ਛੱਡ ਦੇਣਗੇ ਆਪਣੇ ਸਮੂਹ ਕਲੇਸ਼ਾਂ ਨੂੰ, ਉਹਨਾਂ ਦਾ ਨਾਸ ਕਰ ਲੈਣਗੇ, ਦੁੱਖਾਂ ਤੋਂ ਰਹਿਤ ਹੋ ਜਾਣਗੇ। ਅਤੇ ਉਹ ਹੋ ਜਾਂਦਾ ਹੈ ਕੌਣ? ਹਰ ਸਹਿ ਕਾਮੀ ਭੋਗ ਨਿਮਿਤਾ। ਉੱਪਰ ਦੱਸਦੇ ਹਾਂ ਕਹਿੰਦੇ ਵੀ ਔਰ ਕਿ ਜੋ ਪੁਰਸ਼ ਸਹਿਕਾਮੀ ਕਾਮਨਾ ਦੇ ਸਹਿਤ ਆ ਅਤੇ ਭੋਗ ਨਿਮਿਤਾ ਭੋਗਾਂ ਦੇ ਵਾਸਤੇ ਹਰ ਚਿਹ ਮੋਹ ਜਵੇ ਇੱਕ ਚਿੱਤਾਂ ਜਵੇ ਗਏ, ਜਦੋਂ ਇੱਕ ਚਿੱਤ ਹੋ ਗਏ ਹਰ ਚਿਹ ਗਈ ਪੂਜਾ ਕਰੂਗਾ ਮੋਹ ਗਈ ਮੇਰੀ, ਜਾਂ ਜੋ ਵੀ ਮੇਰੀ ਇੱਕ ਚਿੱਤ ਹੋ ਕੇ ਪੂਜਾ ਕਰਦੇ ਹਾਂ ਤਾਂ ਅਤੇ ਉਹਨਾਂ ਨੂੰ ਭੋਗ ਪ੍ਰਾਪਤ ਹੋ ਜਾਂਦੇ। ਪ੍ਰਗਟੇ ਜੋ ਤੇ ਇਹ ਪੁੰਨ ਵਿਸ਼ੇਸ਼ ਆ, ਅਤੇ ਇਹ ਕਹੀਏ ਉਸ ਦਾ ਜਾਂ ਉਹਨਾਂ ਪੁਰਸ਼ਾਂ ਦਾ ਜੋ ਕਿਤੇ ਵਿਸ਼ੇਸ਼ ਆ, ਕਹੀਏ ਵਿਸ਼ੇਸ਼ ਖਾਸ ਹੀ ਕਿਤੇ ਪੁੰਨ ਪ੍ਰਗਟੇ ਪ੍ਰਗਟ ਹੁੰਦਾ ਹੈ ਅਤੇ ਭੇ ਤਜੋ ਅਤੇ ਇਹ ਅਤੇ ਕਹੀਏ ਉਹ ਵੀ ਤਜੋ ਕਹੀਏ ਛੱਡ ਦਿੰਦੇ ਆ ਨਿਜ ਆਪਣੇ ਨਿਰ ਕਹੀਏ ਸਮੂਹ ਕਲੇਸ਼ ਕਹੀਏ ਕਲੇਸ਼ਾਂ ਨੂੰ, ਜਾਂ ਉਹ ਆਪਣੇ ਸਾਰੇ ਕਲੇਸ਼ਾਂ ਨੂੰ ਛੱਡ ਦੇਵੇਗਾ ਅਤੇ ਸਾਰੇ ਕਲੇਸ਼ਾਂ ਨੂੰ ਛੱਡ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਅਤੇ ਹੋ ਜਾਂਦੀ ਹੈ। ਹੋਰ ਕਹਿੰਦੇ ਆ ਕਿ ਸੁਖਦ ਸੁਖੇਣ ਸੀ ਗਰਭ ਭੋਗਾ, ਸੁਖਦ ਸੁਖੇਨ ਸੀ ਗਰਭ ਭੋਗਾ। ਸੁਖਦ ਨਾਮ ਸੁਖ ਦੇ ਦਾਰਥ ਦੇਣ, ਸੁਖ ਦੇਣ ਵਾਲੇ ਸੁਖੈਣ ਸੌਖੇ ਹੀ ਸ਼ੀਘਰ ਕੀਏ ਛੇਤੀ ਹੀ ਬਹੁ ਭੋਗਾ, ਜਿਹੜੇ ਬਹੁਤ ਸੁਖ ਦੇਣ ਵਾਲੇ ਛੇਤੀ ਨਾਲ ਸੌਖੇ ਭੋਗਾ ਕੀਏ ਭੋਗ, ਪਰ ਜੋ ਭੋਗ ਬੜੀ ਛੇਤੀ ਨਾਲ ਸੌਖੇ ਪ੍ਰਾਪਤ ਹੋ ਜਾਣ ਵਾਲੇ ਆ। ਕਰੇ ਗਿਰਾ ਮਮਤਾ ਤਨ ਜੋਗਾ, ਕਹਿੰਦੇ ਮਮ ਗਿਰਾ ਮੇਰੀ ਜਿਹੜੀ ਬਾਣੀ ਆ ਤਾਂ ਕਹੀਏ ਉਹਨਾਂ ਭੋਗਾਂ ਦੇ ਯੋਗ ਤਾਂ ਜਨ ਉਹਨਾਂ ਜਨਾਂ ਨੂੰ ਜੋਗਾ ਕਈ ਜੋਗਾ ਲਾਇਕ ਕਰੇ ਕਈ ਕਰ ਦਿੰਦੀ ਹੈ। ਚਪਲ ਚਿੰਤ ਮੈਂ ਬਚਨ ਬਸ ਹੈ ਮਮ, ਚਪਲ ਚਿੰਤ ਚਿੰਤ ਪਾਠ ਨਹੀਂ ਚਿੱਤ ਪਾਠ ਹੈ, ਕਹਿੰਦੇ ਵੀ ਜਿਸ ਚਪਲ ਗਏ ਚੰਚਲ ਚਿੱਤ ਗਏ ਚਿੱਤ ਦੇ ਵਿੱਚ ਬਚਨ ਬਚਨ ਵਸੇ ਵਸ ਜਾਂਦੇ ਮਮ ਕਹੀ ਮੇਰੀ, ਭਾਵ ਜਿਸ ਚੰਚਲ ਚਿੱਤ ਵਿੱਚ ਮੇਰੇ ਬਚਨ ਵਸ ਜਾਂਦੇ ਆ। ਕਰੇ ਤਿਸੈ ਤਵ ਅਵਚਲ ਅਚਲ ਸਮ, ਤਿਸੈ ਕਹੀਏ ਤਦੋਂ ਤਬ ਤਬ ਕਹੀ ਤਦੋਂ ਤਿਸੇ ਕਹੀਏ ਉਸ ਨੂੰ, ਭਾਵ ਉਸ ਪੁਰਸ਼ ਨੂੰ ਕਰਹਿ ਤਿਸੈ ਤਬ ਅਚਲ ਅਚਲ ਸਮ, ਅਚਲ ਸਮ ਭਾਵ ਅਚਲ ਜੋ ਪਹਾੜ ਹੈ ਜੋ ਸਮੇਰੀ ਲਾਲ ਸਮੇਰ ਪਰਬਤ ਦੇ ਸਮਾਨ ਜਾਂ ਪਹਾੜ ਦੇ ਸਮਾਨ ਜੋ ਅਚਲ ਜੋ ਚਲਾਏ ਮਾਣੀ ਦਾ ਉਹਦੇ ਸਮਾਨ ਤਿਸੈ ਕਿ ਉਸ ਪੁਰਸ਼ ਨੂੰ ਅਚਲ ਕਰ ਦਿੰਦੇ ਹੈ ਮੇਰੇ ਬਚਨ, ਕਹਿੰਦੇ ਜਿੱਥੇ ਵਸ ਜਾਂਦੇ ਆ ਉਸਨੂੰ ਅਚਲ ਅਚਲ ਕਹੀਏ ਪਹਾੜ ਦੇ ਸਮਾਨ ਕਰ ਦਿੰਦੇ ਆ। ਸੁਖਦ ਸਖੇਣ ਸ਼ੀਕਰ ਬਹੁ ਭੋਗਾ, ਸੁਖ ਦਾ ਨਾਮ ਸੁਖ ਦੇਣ, ਪਰ ਜੋ ਸੁਖ ਦੇਣ ਵਾਲੇ ਆ ਸੁਖੈਣ ਕਈ ਸੌਖੇ, ਜਰ ਯਤਨ ਕੋਈ ਹੀਲਾ ਹੀ ਵੀ ਲਸੀਲਾ ਨਹੀਂ ਕਰਨਾ ਪੈਂਦਾ, ਸ਼ੀਘਰ ਬੜੀ ਜਲਦੀ ਹੀ ਪ੍ਰਾਪਤ ਹੋ ਜਾਣ ਵਾਲੇ ਜੋ ਬਹੁ ਭੋਗ ਆ ਬਹੁਤੇ ਭੋਗ ਆ। ਕਰੇ ਗਿਰਾ ਮਮ ਤਾ ਜਨ ਜੋਗਾ, ਤਾਂ ਪਾ ਉਹਨਾਂ ਭੋਗਾਂ ਦੇ ਜੋਗਾ ਲਾਇਕ ਜਾਣ ਕੇ ਪੁਰਸ਼ਾਂ ਨੂੰ ਮੇਰੀ ਬਾਣੀ ਕਰ ਦਿੰਦੀ ਆ, ਪਾ ਜੋ ਸਗਾਮੀ ਉਹਨਾਂ ਨੂੰ ਬੜੀ ਛੇਤੀ ਦੇ ਦਿੰਦੀ ਹੈ ਮੇਰੀ ਬਾਣੀ ਭੋਗ। ਅਤੇ ਹੋਰ ਵੀ ਸੁਣ, ਚਪਲ ਚਿੱਤ ਮੈਂ ਬਚਨ ਬਸਹਿ ਮਮ, ਵੀ ਜੇਕਰ ਜਿਹੜੇ ਚਪਲ ਚਿੱਤ ਚੰਚਲ ਚੇਤ ਆ ਉਹਨਾਂ ਵਿੱਚ ਬਚਨ ਮੇਰੇ ਵਸ ਜਾਣ
ਹੈਂ ਸਕਾਮੀ ਪੁਰਸ਼ਾਂ ਦੇ ਹਿਰਦੇ ਵਿੱਚ ਮੇਰੇ ਕਹਿੰਦੇ ਵਿਰਾਗ ਰੂਪੀ ਬਚਨ ਵਸ ਜਾਣ ਅਤੇ ਕਰਹਿ ਤਿਸੇ ਤਬ ਅਚਲ ਅਚਲ ਸਾਨੂੰ ਕਹਿਣ ਤਿਸੇ ਕਿ ਉਸ ਨੂੰ ਹੀ ਤਦੋਂ ਅਚਲ ਕਰ ਦਿੰਦੇ ਹੈ ਵਚਨ ਮੇਰੇ ਕਿਹਦੇ ਸਮਾਨ ਅਚਲ ਸਨ ਅਚਲ ਪਹਾੜ ਦੇ ਸਮਾਨ ਭਾਵ ਸੁਮੇਰ ਪਰਬਤ ਦੇ ਸਮਾਨ ਪੂਰਬ ਚਪਲ ਰੂਪ ਨਿਜ ਖੋਇਓ ਜਿਨਕ ਇਹ ਪੂਰਬ ਚਪਲ ਰੂਪ ਨਿਜ ਖੋਇਓ ਜਿਨ੍ਹਾਂ ਦੇ ਹਿਰਦੇ ਵਿੱਚੋਂ ਹਿਰਦੇ ਵਿੱਚ ਕਹਿੰਦੇ ਮੇਰੀ ਬਾਣੀ ਵਸੀ ਆ ਉਹਨਾਂ ਪੁਰਸ਼ਾਂ ਦੇ ਮਨ ਨੇ ਉਹਨਾਂ ਦੇ ਪੁਰਸ਼ਾਂ ਦੇ ਮਨ ਨੇ ਪਹਿਲਾਂ ਜੋ ਚੰਚਲ ਰੂਪ ਸੁਭਾਅ ਦਾ ਧਾਰਨ ਕੀਤਾ ਹੋਇਆ ਸੀ ਅਤੇ ਉਹਨਾਂ ਨੇ ਆਪਣਾ ਦੂਰ ਕਰ ਲਿਆ ਪੂਰਬ ਚਪਲ ਜੋ ਪਹਿਲਾਂ ਚੰਚਲ ਸੀ ਨਾ ਮਨ ਜਾਂ ਚਿੱਤ ਉਸ ਚਿੱਤ ਉਸ ਰੂਪ ਨੂੰ ਨਿਜ ਖੋਇਓ ਆਪਣੇ ਨੂੰ ਖੋਇਓ ਕਿ ਗਵਾ ਲਿਆ ਦੂਰ ਕਰ ਲਿਆ ਚਿੱਤ ਸੋ ਮਿਲ ਚਿੱਤ ਚਿੱਤ ਸੋਏ ਹੋਇਓ ਚਿੱਤ ਸੋ ਮਿਲ ਚਿੱਤ ਚਿੱਤ ਸੇ ਹੋਇਓ ਅਤੇ ਉਸ ਸੁਭਾਅ ਨੂੰ ਦੂਰ ਕਰਕੇ ਜੋ ਚੇਤਨ ਚੇਤਨ ਸਰੂਪ ਆਤਮਾ ਉਸ ਨਾਲ ਮਿਲ ਕਰਕੇ ਉਹ ਚੇਤਨ ਸਰੂਪ ਹੀ ਹੋ ਗਿਆ ਠੀਕ ਹੈ ਜੀ ਸਮਝ ਆਈ ਕਿ ਨਹੀਂ ਪੂਰਬ ਚਪਲ ਰੂਪ ਨਿਜ ਖੋਇਓ ਪਹਿਲਾਂ ਜੋ ਚੰਚਲ ਸੀ ਨਾ ਕਹਿੰਦੇ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਮੇਰੀ ਬਾਣੀ ਵਸੀ ਆ ਉਹਨਾਂ ਨੂੰ ਇਹ ਫਾਇਦਾ ਹੋਇਆ ਵੀ ਜਿਹੜਾ ਪਹਿਲਾਂ ਚੰਚਲ ਚਿੱਤ ਸੀ ਜਾਂ ਮਨ ਸੀ ਉਸ ਚੰਚਲ ਰੂਪ ਸੁਭਾਅ ਨੂੰ ਚਿੱਤ ਰੂਪ ਸੁਭਾਅ ਨੂੰ ਨਿੱਜ ਖੋਇਓ ਕਹਿੰਦੇ ਉਹਨਾਂ ਨੇ ਆਪਣਾ ਖੋਇਓ ਕਿ ਖੋਲਿਆ ਦੂਰ ਕਰ ਲਿਆ ਆਪਣਾ ਚੰਚਲ ਸੁਭਾਅ ਅਤੇ ਚਿੱਤ ਸੋ ਮਿਲ ਭਾਵ ਚਿੱਤ ਕੀ ਚੇਤਨ ਸਰੂਪ ਜੋ ਆਤਮਾ ਨਾ ਉਹਦੇ ਨਾਲ ਮਿਲ ਕੇ ਉਹਨਾਂ ਦਾ ਜਿਹੜਾ ਚਿੱਤ ਆ ਭਾਵ ਮਨ ਆ ਜਾਂ ਚਿੱਤ ਆ ਚਿੱਤ ਸੋ ਚਿੱਤ ਸੇ ਹੋਇਓ ਚਿੱਤ ਵਰ ਗਏ ਹੋ ਸੇ ਦਾ ਅਰਥ ਵਰਗ ਚਿੱਤ ਵਰਗ ਚੇਤਨ ਵਰਗ ਹੀ ਹੋ ਗਿਆ ਹੈ ਚੇਤਨ ਸਰੂਪ ਹੀ ਉਹ ਹੋ ਗਿਆ ਹੈ ਮਤਲਬ ਇਹ ਉਹਨਾਂ ਦਾ ਕਹਿਣ ਦਾ ਮਤਲਬ ਚਿੱਤ ਚੇਤਨ ਸੁਜਾਤੀ ਜਾਂ ਤੇ ਕਹਿੰਦੇ ਵੀ ਚਿੱਤ ਤੇ ਚਿੱਤ ਭਾਵ ਚਿੱਤ ਅਤੇ ਚੇਤਨ ਇਹ ਦੋਨੋਂ ਹੀ ਨਾਮ ਜਿਹੜੇ ਆ ਚੇਤਨ ਅਤੇ ਚਿੱਤ ਇਹ ਦੋਨੋਂ ਹੀ ਸੁਜਾਤੀ ਹਨ ਸੁਜਾਤੀ ਅਤੇ ਭਾਵਤ ਅਭੇਦ ਹੋ ਪਿਆ ਚਿੱਤਾਂ ਦੇ ਸੁਜਾਤੀ ਹੋਣ ਕਰਕੇ ਅਭੇਦ ਇਹ ਹੋ ਜਾਂਦੇ ਆ ਦੋਨੋਂ ਹੀ ਉਹ ਕਹਿ ਕੇ ਦੋਨੋਂ ਹੀ ਇਹ ਜਿਹੜੇ ਆ ਭੇਦ ਹੋ ਜਾਂਦੇ ਆ ਠੀਕ ਹੈ ਚੇਤ ਅਤੇ ਚੇਤਨ ਤਾਂ ਦੇ ਕੋਈ ਇਸੇ ਕਰਕੇ ਦੋਵੇਂ ਅਭੇਦ ਹੋ ਜਾਂਦੇ ਆ ਚਿੱਤ ਚੇਤਨਾ ਸੁਜਾਤੀ ਜਾਂ ਤੇ ਕਹਿੰਦੇ ਵੀ ਉੱਪਰ ਦੱਸ ਕੇ ਨਾ ਵੀ ਕਹਿੰਦੇ ਚਿੱਤ ਦੇ ਨਾਲ ਮਿਲ ਕੇ ਚੇਤਨ ਦੇ ਨਾਲ ਮਿਲ ਕੇ ਜਿਹੜਾ ਚਿੱਤ ਆ ਉਹ ਚੇਤਨੀ ਰੂਪ ਹੋ ਗਿਆ ਹਾਂਜੀ ਅਤੇ ਚਿੱਤ ਚੇਤਨਾ ਸੁਜਾਤੀ ਜਾਂ ਤੇ ਜਾਂ ਤੇ ਵੀ ਜਿਸ ਕਰਕੇ ਜਿਹੜਾ ਚਿੱਤ ਚੇਤਨ ਆ ਜਿਹੜਾ ਚਿੱਤ ਆ ਅਤੇ ਉਹ ਚਿੱਤ ਕੀ ਚੇਤਨ ਆ ਇਹ ਦੋਵੇਂ ਸੁਜਾਤੀ ਨਾਮ ਆ ਚਿੱਤ ਅਤੇ ਚੇਤਨੇ ਦੋਵੇਂ ਨਾਮ ਹੀ ਸੁਜਾਤੀ ਆ ਭਾਵੇਂ ਇੱਕੋ ਜਾਤ ਹੈ ਇੱਕ ਹੁੰਦਾ ਵਿਜਾਤੀ ਭਾਵ ਉਲਟੀ ਜਾਤੀ ਜਿਵੇਂ ਬ੍ਰਾਹਮਣ ਤੋਂ ਉਲਟੀ ਜਾਤੀ ਖੱਤਰੀ ਆ ਬ੍ਰਾਹਮਣ ਆ ਇਹ ਸੂਦਰ ਵੈਸ ਆ ਹਾਂਜੀ ਜਿਵੇਂ ਚੌਵੇਂ ਵਰਨਾਂ ਦੀ ਆਪੋ ਉਲਟੀ ਜਾਤੀਆਂ ਹੈ ਜਿਵੇਂ ਜੱਟ ਦੇ ਉਲਟ ਮਾਈਬੀ ਸਿੱਖ ਇਸ ਤਰ੍ਹਾਂ ਜਾਤੀਆਂ ਹੈ ਨਾ ਇਸੇ ਤਰ੍ਹਾਂ ਜਿਵੇਂ ਮਨੁੱਖ ਜਾਤੀ ਦੇ ਉਲਟ ਵੀ ਆ ਪਸ਼ੂ ਆ ਪੰਛੀ ਆ ਇਹ ਜਾਤੀ ਆ ਠੀਕ ਹੈ ਜੀ ਇੱਕ ਇਹ ਭੇਦ ਹੁੰਦੇ ਆ ਸੁਜਾਤੀ ਵਿਜਾਤੀ ਸਵੈਗਤ ਭੇਦ ਅਤੇ ਇਹ ਸੁਜਾਤੀ ਹੁੰਦਾ ਜਿਵੇਂ ਅਸੀਂ ਵੀ ਮਨੁੱਖ ਹਾਂ ਹੋਰ ਸਾਡੀ ਮਨੁੱਖ ਕਿੰਨੀ ਜਾਤੀ ਦੇ ਮਨੁੱਖ ਲੋਕ ਤੁਰੇ ਫਿਰਦੇ ਆ ਜਿਵੇਂ ਇੱਕ ਬ੍ਰਾਹਮਣ ਹੋਰ ਬ੍ਰਾਹਮਣ ਬੜੇ ਸੁਜਾਤੀ ਭੇਦ ਹੁੰਦਾ ਅਤੇ ਚਿੱਤ ਪਰ ਇੱਕੋ ਹੀ ਹੁੰਦਾ ਸੁਜਾਤੀ ਹੁੰਦਾ ਆਪਣੀ ਹੀ ਜਾਤ ਸਵੈ ਜਾਤੀ ਅਤੇ ਚਿੱਤ ਅਤੇ ਚੇਤਨ ਜਿਹੜੇ ਨਾਮ ਆ ਕਹਿੰਦੇ ਸਵੈ ਜਾਤੀ ਆ ਭਾਵੇਂ ਇੱਕੋ ਹੀ ਆ ਕਿਵੇਂ ਭਗਤ ਭੇਦ ਉਭੈ ਚਿੱਤ ਤਾਂ ਤੇ ਕਹੀਏ ਇਸੇ ਕਰਕੇ ਦੋਵੇਂ ਉਭੈ ਕਹੀ ਦੋਵੇਂ ਜਿਹੜੇ ਆ ਆਪੋ ਵਿੱਚ ਹੀ ਅਭੇਦ ਭਗਤ ਕਹੀ ਹੋ ਜਾਂਦੇ ਆ ਅਤੇ ਦੋਵੇਂ ਚਿੱਤ ਕਹੀ ਚੇਤਨੀਆਂ ਦੋਵੇਂ ਚੇਤਨੀਆਂ ਭਾਵ ਚੇਤ ਵੱਖਰਾ ਨਹੀਂ ਚੇਤਨ ਵੱਖਰਾ ਨਹੀਂ ਇੱਕੋ ਹੀ ਰੂਪ ਆ ਉਹ ਕਿਵੇਂ ਆ ਵੀ ਦ੍ਰਿਸ਼ਟਾਂਤ ਜੇ ਸਮਝਣਾ ਵੀ ਇੱਦਾਂ ਆ ਹਾਂ ਕਿ ਜਿਸ ਤਰ੍ਹਾਂ ਉਹ ਘੜਾ ਆ ਅਤੇ ਘੜੇ ਵਿੱਚ ਜੋ ਸੂਰਜ ਦਾ ਅਕਸ ਪੈਂਦਾ ਪ੍ਰਤੀਬਿੰਬ ਪੈਂਦਾ ਅਤੇ ਉਹ ਪ੍ਰਤੀਬਿੰਬ ਕੀ ਹੈ ਸੂਰਜ ਦਾ ਹੀ ਰੂਪ ਹੈ ਉਹ ਉਪਾਧੀ ਉਪਾਧੀ ਕਰਕੇ ਘੜੇ ਦੀ ਉਪਾਧੀ ਕਰਕੇ ਵਿੱਚ ਜਲ ਹੋਣੇ ਕਰਕੇ ਜਿਹੜਾ ਬਿੰਬ ਰੂਪ ਸੂਰਜ ਆ ਉਹ ਪ੍ਰਤੀਬਿੰਬ ਨਾਮਕ ਹੁੰਦਾ ਵਾ ਵਾਪਸ ਪਰਛਾਵਾਂ ਵਿੱਚ ਪੈ ਕੇ ਤੋ ਕਹਾਉਂਦਾ ਜੇ ਉੱਥੇ ਘੜਾ ਨਾ ਹੋਵੇ ਅਤੇ ਵਿੱਚ ਜਲ ਨਾ ਹੋਵੇ ਅਤੇ ਉਹ ਜਿਹੜਾ ਪਰਛਾਵਾਂ ਹੈ ਉਹ ਮੁੱਦਾ ਮਿਟ ਜਾਏਗਾ ਫਿਰ ਉਹ ਕੀ ਹੈ ਕਿੱਥੇ ਸਮਾਊ ਜਾ ਕੇ ਸੂਰਜ ਵਿੱਚ ਹੀ ਸਮਾਊ ਅਤੇ ਬਿੰਬ ਜਿਹੜਾ ਮਨ ਸੂਰਜ ਆ ਅਤੇ ਉਹ ਪ੍ਰਤੀਬਿੰਬ ਹੀ ਆ ਪ੍ਰਤੀਬਿੰਬ ਜਿਹੜਾ ਸੂਰਜ ਹੀ ਆ ਉਹ ਤਾਂ ਘੜੇ ਕਰਕੇ ਅਤੇ ਘੜੇ ਵਿੱਚ ਜਿਹੜਾ ਪਰਛਾਵਾਂ ਪੈ ਰਿਹਾ ਉਹਦੇ ਕਰਕੇ ਵੱਖਰਾ ਲੱਗਣ ਡਿਆ ਵੀ ਆਹ ਪਰਛਾਵਾਂ ਆ ਸੂਰਜ ਦਾ ਆ ਦੂਸਰਾ ਸੂਰਜ ਆ ਪ੍ਰਤੀਬਿੰਬ ਆ ਉਹ ਬਿੰਬ ਰੂਪ ਸੂਰਜ ਉੱਤੇ ਆ ਪਰ ਜੇ ਘੜਾ ਨਾ ਰਹੇ ਪਾਣੀ ਨਾ ਰਹੇ ਤਾਂ ਉੱਥੇ ਉਹ ਜਿਹੜਾ ਪ੍ਰਤੀਬਿੰਬ ਕਿੱਥੇ ਸਮਾਉ ਜਾ ਕੇ ਸਿੱਧਾ ਹੀ ਸੂਰਜ ਵਿੱਚ ਇਸ ਕਰਕੇ ਉਹਦਾ ਹੀ ਰੂਪ ਆ ਇਸੇ ਤਰ੍ਹਾਂ ਜਿਹੜਾ ਅੰਤਿਅ ਕਾਰਨ ਆ ਅੰਤਿਅ ਕਾਰਨ ਜਿਹੜੀ ਚਿੰਤਾ ਰੂਪ ਬਿਰਤੀ ਆ ਉਹ ਹੈ ਜੇ ਚਿੰਤਨ ਕਰਦੀ ਉਹ ਹੈ ਚਿੱਤ ਬਿਰਤੀ ਅਤੇ ਉਹ ਚੇਤਨ ਆਤਮਾ ਅਤੇ ਉਹ ਜਿਹੜੀ ਬਿਰਤੀ ਜਦੋਂ ਅੰਤਿਅ ਕਾਰਨ 'ਚ ਸਮਾਉਂਦੀ ਆ ਅਤੇ ਅੰਤਿਅ ਕਾਰਨ ਉਸ ਜਿਹੜੀ ਬਿਰਤੀ ਆ ਉਹ ਬਿਰਤੀ ਨੂੰ ਤਿਆਗਦੀ ਛੱਡਦੀ ਹੈ ਅਤੇ ਅਹੰ ਬ੍ਰਹਮਾਸਮੀ ਸਜਾਤੀ ਬਿਰਤੀ ਦੇ ਪ੍ਰਵਾਹ ਕਰਕੇ ਚੇਤਨ ਆਤਮਾ ਰੂਪ ਹੋ ਜਾਂਦਾ ਸਿੱਧਾ ਸੌਖਾ ਜੋ ਸਮਝਾਵਾਂ ਜਿਵੇਂ ਅੰਤਿਅ ਕਾਰਨ ਵੇਖੋ ਇੱਕ ਬਿਰਤੀ ਹੈ ਚਾਰ ਤਰ੍ਹਾਂ ਦੀ ਬਿਰਤੀ ਮਨ ਬੁੱਧ ਚਿੱਤ ਅਹੰਕਾਰ ਉਹ ਆਪਾਂ ਉਹਨੂੰ ਬਿਰਤੀਆਂ ਕਰਕੇ ਨਾਮ ਕਹਾਉਂਦਾ ਜਦੋਂ ਬਿਰਤੀ ਮੁੱਕ ਜਾਂਦੀ ਹੈ ਅਤੇ ਅੰਤਿਅ ਕਾਰਨ ਖਤਮ ਹੋ ਜਾਂਦਾ ਅੰਤਿਅ ਕਾਰਨ ਕਿੱਥੇ ਸਮਾਉਂਦਾ ਜਾ ਕੇ ਸਿੱਧਾ ਆਤਮਾ ਜੀ ਚੇਤਨ ਜੀ ਭਾਵ ਇੱਕ ਜਿਹੜਾ ਚਾਰ ਤਰ੍ਹਾਂ ਦੀ ਬਿਰਤੀ ਹੈ ਜਿਹੜੀ ਸੰਕਲਪ ਵਿਕਲਪ ਕਰਦੀ ਉਹਨੂੰ ਮਨ ਕਿਹਾ ਜਾਂਦਾ ਜਿਹੜੀ ਚਿੰਤਨ ਕਰਦੀ ਹੈ ਜਿਤੋਨੀਆਂ ਕਰਦੀ ਉਹਨੂੰ ਚਿੱਤ ਕਿਹਾ ਜਾਂਦਾ ਜਿਹੜੀ ਅਹੰ ਅਹੰ ਬਿਰਤੀ ਉਹਨੂੰ ਅਹੰਕਾਰ ਕਿਹਾ ਜਾਂਦਾ ਅਤੇ ਜਿਹੜੀ ਨਿਰਣੇ ਕਰਦੀ ਬਿਰਤੀ ਉਹਨੂੰ ਬੁੱਧੀ ਕਿਹਾ ਜਾਂਦਾ ਅਤੇ ਇੱਕ ਬਿਰਤੀ ਜਦੋਂ ਬਿਰਤੀ ਸਮਾਪਤ ਅਤੇ ਬਸ ਜਿਵੇਂ ਸੂਰਜ ਦੀਆਂ ਕਿਰਨਾਂ ਬਾਹਰ ਨਿਕਲਦੀਆਂ ਕਿਰਨਾਂ ਸਮਾਪਤ ਸੂਰਜ ਸਮਾ ਜਾਂਦੀਆਂ ਇਸੇ ਤਰ੍ਹਾਂ ਜਦੋਂ ਇਹ ਜਦੋਂ ਬਿਰਤੀਆਂ ਚਾਰ ਬਾਂ ਜਦੋਂ ਅੰਤਿਅ ਕਾਰਨ ਬਣ ਜਾਂਦਾ ਜਦੋਂ ਬਿਰਤੀਆਂ ਸਮਾਪਤ ਉਹ ਲੀਨ ਕਿੱਥੇ ਹੁੰਦੀਆਂ ਜਾ ਕੇ ਸੂਰਜ ਦੀ ਨਾਈ ਜਿਵੇਂ ਕਿਰਨਾਂ ਸੂਰਜ ਮਿਲ ਜਾਂਦੀਆਂ ਇਸੇ ਤਰ੍ਹਾਂ ਚਾਰੇ ਬਿਰਤੀਆਂ ਆਤਮਾ ਜੀ ਸਮਾ ਜਾਂਦੀਆਂ ਇਸ ਕਰਕੇ ਜੋ ਜਿਹਚੋਂ ਪ੍ਰਗਟ ਹੋਏ ਉਹਦਾ ਹੀ ਰੂਪ ਹੁੰਦਾ ਹੈ ਤਾਂ ਕਰਕੇ ਇਸ ਜਾਤੀ ਭੇਦ ਆ ਭਗਤ ਕਹੀਏ ਹੁੰਦਾ ਹੈ ਅਭੇਦ ਉਭੇ ਕਹੀਏ ਦੋਨੋਂ ਹੀ ਭਾਵ ਚੇਤ ਅਤੇ ਚੇਤਨ ਦੋਵੇਂ ਇੱਕੋ ਹੀ ਰੂਪ ਹੈ ਹਾਂਜੀ ਇਹ ਵੱਖਰੋ ਵੱਖਰੇ ਨਹੀਂ ਬਿਰਤੀ ਕਰਕੇ ਨਾਮ ਜੀ ਦਾ ਚੇਤਨ ਜਿਹੜਾ ਪਿਆ ਹੋਇਆ ਅਚਲ ਨਿਜਾਤਮ ਸੁਖ ਕੀ ਦਾਨੀ ਅੱਗੇ ਹੋਰ ਕਹਿੰਦੇ ਆ ਵੀ ਅਚਲ ਜੋ ਚਲਾਏ ਮਾਨ ਨਹੀਂ ਹੈ ਅਤੇ ਨਿਜ ਵੀ ਆਪਣਾ ਆਤਮਾ ਨਿਜਾਤਮ ਆਪਣਾ ਆਤਮਾ ਅਚਲ ਅਤੇ ਆਪਣੇ ਆਤਮਾ ਨੂੰ ਸੁੱਖ ਦੀ ਦੇਣ ਵਾਲੀ ਸੁੱਖ ਦੀ ਦਾਨੀ ਸੁੱਖ ਦੀ ਦਾਤੀ ਹੈ ਤਾਂ ਅਤੇ ਅਚਲ ਚਤਰ ਮਾਮ ਬਾਨੀ ਇਸ ਤਾਂ ਦੇ ਕਹੀਏ ਇਸ ਵਾਸਤੇ ਜਾਂ ਇਸ ਕਰਕੇ ਜਿਹੜੇ ਕਹਿੰਦੇ ਆ ਅਚਲ ਹੈ ਅਤੇ ਚਤਰ ਸਿਆਣੀ ਆ ਮਮ ਬਾਣੀ ਮੇਰੀ ਬਾਣੀ ਕਿ ਜੋ ਅਚਲ ਜਿਹੜਾ ਹੈ ਜਾਣ ਵਾਲਾ ਸੁੱਖ ਨਹੀਂ ਆ ਭਾਵ ਨਿਰਹਲ ਸੁੱਖ ਅਤੇ ਆਪਣੇ ਆਤਮਾ ਦਾ ਸੁੱਖ ਦਾ ਦੇਣ ਵਾਲੀ ਹੈ ਭਾਵ ਕਿ ਕਹਿੰਦੇ ਮੇਰੀ ਬਾਣੀ ਇਸੇ ਕਰਕੇ ਉਹ ਅਚਲ ਆ ਅਤੇ ਚਤਰ ਆ ਮੇਰੀ ਬਾਣੀ ਜਹਾਂ ਸੋਚਾਰੇ ਗ੍ਰਹਿ ਮਾਰੇ ਜਹਾਂ ਕਹੀਏ ਕਿਤੇ ਜਿੱਥੇ ਵੀ ਭਾਵ ਮੇਰੀ ਬਾਣੀ ਕਹਿੰਦੇ ਚਰੇਗੀ ਵਿਚਰੇਗੀ ਗ੍ਰਹਿ ਮਾਰੀ ਮੇਰੀ ਬਾਣੀ ਚਰੇਗੀ ਵਿਚਰੇਗੀ ਜਹਾਂ ਕਿ ਜਿੱਥੇ ਵੀ ਜਹਾਂ ਜਿੱਥੇ ਵੀ ਸੋ ਗਈ ਉਹ ਚਰੇ ਵਿਚਰੇਗੀ ਗ੍ਰਹਿ ਮਾਰੀ ਭਾਵ ਮੇਰੀ ਬਾਣੀ ਕਰੇ ਦਿਸੈ ਤਬ ਨਿਜਨ ਸਾਰੀ ਤਦੋਂ ਕਹਿੰਦੇ ਆਪਣੇ ਸਾਰੀ ਕਿਸੇ ਕਈ ਉਸ ਪੁਰਸ਼ ਨੂੰ ਕਰੇ ਕਰ ਲੈਂਦੀ ਹੈ ਅਤੇ ਕਰਦੀ ਜਾਏਗੀ ਉਹਨਾਂ ਸਭਨਾਂ ਨੂੰ ਆਪਣੇ ਸਾਰੀ ਕਰਦੀ ਜਾਏਗੀ ਭਾਵ ਸੋਖੀ ਪ੍ਰਦਾਨ ਕਰੇਗੀ ਜੋ ਜੋ ਮੈਂ ਕਹਿੰਦਾ ਉਹਦਾ ਅਸਰ ਹੋਏਗਾ ਚੱਲ ਨਿਜਾਤਮ ਸੁਖ ਕੀ ਤਾਣੀ, ਚੱਲ ਰੂਪ ਜੋ ਜਾਂ ਵੀ ਚੱਲ ਰੂਪ ਜੋ ਨਿਜ ਆਤਮਾ ਆਪਣਾ ਆਤਮਾ ਆ, ਆਕਿਰਿਆ ਵਾ ਆਕਿਰੇ ਚਲਾਏ ਮਾਨ ਨਹੀਂ ਹੁੰਦਾ, ਅਤੇ ਉਸ ਆਤਮਾ ਦੇ ਸੁੱਖ ਦੇ ਦੇਣ ਵਾਲੀ ਕਹਿੰਦੇ ਜੋ ਮੇਰੀ ਬਾਣੀ ਹੈ ਉਹ ਵੀ ਅਚਾਲੀ ਆ ਅਤੇ ਬੜੀ ਚਤਰ ਸਿਆਣੀ ਹੈ। ਜਹਾਂ ਸੰਚਰੇ ਪਾਠ ਸੀ ਕੀਤਾ, ਜਾਂ ਸੰਚਰੇ ਗ੍ਰਹਿ ਮਾਰੀ, ਜਾਂ ਕਿ ਜਿੱਥੇ ਵੀ ਸੰਗ ਵੀ ਭਲੀ ਪ੍ਰਕਾਰ ਚਰੇ ਵਿਚਰੇਗੀ ਗ੍ਰਹਿ ਮਾਰੀ ਬਾ ਮੇਰੀ ਬਾਣੀ ਇਸੇ ਹਾਂਜੀ ਬੜੀ ਚਤਰ ਹੈ ਮੇਰੀ ਬਾਣੀ ਵਿਕਾਰਾਂ ਨੂੰ ਨਾਸ ਕਰਨ ਵਿੱਚ, ਭੇਦ ਭਰਮ ਨੂੰ ਨਾਸ ਕਰਨ ਵਿੱਚ, ਅਤੇ ਜਿੱਥੇ ਭਲੀ ਪ੍ਰਕਾਰ ਮੇਰੀ ਬਾਣੀ ਕਹਿੰਦੇ ਵਿਚਰੇਗੀ, ਪਰ ਜਿਸ ਪੁਰਸ਼ ਦੇ ਹਿਰਦੇ ਵਿੱਚ ਵੀ ਕਹਿੰਦੇ ਮੇਰੀ ਬਾਣੀ ਸਥਿਤ ਹੋ ਜਾਵੇਗੀ, ਅਤੇ ਕਰੇ ਦਿਸੈ ਤਬ ਨਿਜਸਾਰ, ਅਤੇ ਦਿਸੈ ਕਈ ਉਸੇ ਪੁਰਸ਼ ਨੂੰ ਕਹਿੰਦੇ ਉਸੇ ਸਮੇਂ ਤਦੋਂ ਹੀ ਜਿਹੜਾ ਆਪਣੇ ਜਨਸਾਰੀ ਆਪਣੇ ਸਾਰੀ ਕਰ ਲਵੇਗੀ। ਭਾਵੇ ਆ ਜੋ ਸੰਸਾਰ ਜਨਮ ਮਰਨ ਤੋਂ ਰੈਦ ਕਰ ਦੇਵੇਗੀ, ਇਹ ਜੀ ਮੇਰੀ ਬਾਣੀ ਕਹਿੰਦੇ, ਕਿਉਂਕਿ ਆਤਮਾ ਦਾ ਸੁੱਖ ਬਖਸ਼ੇਗੀ ਅਤੇ ਜਨਮ ਮਰਨ ਤੇ ਆਪੇ ਖਤਮ ਆ, ਫਿਰ ਤੇ ਆਪੇ ਹੀ ਉਹਦੇ ਨਾਲ ਸੁੱਖ ਪ੍ਰਾਪਤ ਜੇ ਹੋ ਰਿਹਾ, ਅਤੇ ਆਤਮ ਸੁੱਖ ਦੇ ਨਾਲ ਹੀ ਜਨਮ ਮਰਨ ਦੀ ਭਗਤੀ ਹੈ, ਜਨਮ ਮਰਨ ਤੋਂ ਛੁਟਕਾਰਾ ਹੈ, ਭਰਮਾਂ ਦਾ ਨਾਸ ਹੈ, ਭੇਦ ਦਾ ਨਾਸ ਹੈ, ਇਸ ਪ੍ਰਕਾਰ ਕਹਿ ਰਹੇ ਹਾਂ। ਤਾਂ ਤੇ ਵਾਕ ਹਮਾਰੇ ਰਾਜਨ, ਹੇ ਰਾਜਨ ਤਾਂ ਤੇ ਕਈ ਇਸੇ ਕਰਕੇ ਮੇਰੇ ਜਿਹੜੇ ਵਾਕ ਵਚਨ ਆ ਬਾਣੀ ਆ, ਜਨ ਸ਼ਰਧਾਲੂ ਕੇ ਅਤ ਸਾਜਨ, ਜਿਹੜੇ ਜਾਣਿਆ ਸ਼ਰਧਾਲੂ ਆ, ਸ਼ਰਧਾਲੂ ਪੁਰਸ਼ਾਂ ਦੇ ਵੱਡੇ ਸੱਜਣ ਹਨ, ਅਤਸ਼ਹਿ ਕਰਕੇ ਬੜੇ ਸੱਜਣ ਆ ਮੇਰੇ ਬਚਨ, ਤਮਾਮ ਬਚਨੋ ਪਰਤਵ ਸ਼ਰਧਾ, ਜਦੋਂ ਕਹਿੰਦੇ ਮੇਰੇ ਬਚਨਾਂ ਪਰਤਾਪ ਸ਼ਰਧਾ ਤੇਰੀ ਸ਼ਰਧਾ ਹੋਵੇਗੀ, ਧਰੋ ਤਪੈ ਔਰ ਤਾਪ ਹਰੋ ਤਪ, ਤਦੋਂ ਹੀ ਕਹਿੰਦੇ ਧਰੋ ਕੇ ਧਾਰਨ ਕਰੇਗਾ, ਜਦੋਂ ਹੀ ਤੂੰ ਤੇਰੀ ਸ਼ਰਧਾ ਹੋਏਗੀ ਮੇਰੇ ਬਚਨਾਂ ਪਰ, ਤਦੋਂ ਹੀ ਕਹਿੰਦੇ ਹਿਰਦੇ ਦਾ ਜਿਹੜਾ ਤਾਪ ਤੂੰ ਹਰੋ ਕੇ ਨਾਸ ਕਰ ਲਵੇਗਾ, ਤਦੋਂ ਹੀ ਸਾਰੇ ਚਿੱਤ ਦੇ ਤਾਪ ਤੂੰ ਹਿਰਦੇ ਦੇ ਤਾਪ ਤੂੰ ਨਾਸ ਕਰ ਲਵੇਗਾ। ਮਾਂ ਬਚਨੋਂ ਵਰਤਾ ਸਰਦਾ ਜਾਗਾ, ਹੇ ਰਾਜਾ ਜਦੋਂ ਹੀ ਤੇਰੀ ਸ਼ਰਧਾ ਮੇਰੇ ਵਚਨਾਂ ਪਰ ਹੋਊਗੀ ਅਤੇ ਤੂੰ ਹਿਰਦੇ ਵਿੱਚ ਧਾਰ ਲਵੇਂਗਾ, ਅਤੇ ਧਾਰਨ ਕਰਕੇ ਸਾਰੇ ਹਿਰਦੇ ਦੇ ਜਿਹੜੇ ਤਾਪ ਤੇਰੇ ਆ ਨਾਸ ਹੋ ਜਾਣਗੇ। ਮਤਲਬ ਕਹਿਣ ਦਾ ਇਹ ਆ ਵੀ ਜੋ ਬਚਨ ਧਾਰਦਾ ਹੈ ਉਹਦੇ ਹੀ ਸਾਰੇ ਤਾਪ ਦੂਰ ਹੋ ਜਾਣਗੇ, ਤੇਰੇ ਵੀ ਦੂਰ ਹੋ ਜਾਣਗੇ। ਫਿਰ ਰਾਜਾ ਕਹਿਣ ਲੱਗਾ ਵੀ ਵੇਖੋ ਸੁਣੋ ਮਹਾਰਾਜ ਜੀ ਭਰਤਰੀ ਜੀ, ਤੁਹਾਡੇ ਬਚਨ ਧਾਰ ਕੇ ਮੈਂ ਕਿਹੜਾ ਕਰਤੱਵ ਕਰਾਂ, ਕੀ ਮੈਨੂੰ ਕਰਨਾ ਚਾਹੀਦਾ, ਉਹਦਾ ਉੱਤਰ ਹੁਣ ਇਹਦੇ ਵਿੱਚ ਦੇਣਗੇ ਇਸ ਛਾਂ ਦੇ ਵਿੱਚ। ਸਰਬ ਜਨੋ ਕੇ ਹਿੱਤ ਕੀ ਕੀ ਜੈ, ਕਹਿੰਦੇ ਕਰਨਾ ਕੀ ਆ ਵੀ ਸਾਰੇ ਜਨਾਂ ਦੇ ਭਲੇ ਦੇ, ਸਾਰੇ ਪੁਰਸ਼ਾਂ ਦੇ, ਸਾਰੇ ਜਨਾਂ ਦੇ ਹਿੱਤ ਦੀ ਭਾਵ ਭਲੇ ਦੀ ਕੀ ਜੈ ਕਹੀਏ, ਹਿੱਤ ਦੀ ਜਿਹੜੀ ਗੱਲ ਕਰਨੀ ਚਾਹੀਦੀ ਹੈ, ਜਿੱਥੇ ਜਾਏ ਬਹੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਸਤਿਗੁਰੂ ਮਹਾਰਾਜ ਕਹਿੰਦੇ ਚੋਲ ਅੰਮ੍ਰਿਤ ਪੀਜੈ, ਇਹ ਸਾਰੇ ਜਨਾਂ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ, ਜਾਂ ਕੀ ਜੇ ਕਹੀਏ ਕਰੋ ਨਿਰਭੈ ਦਾਨ ਸਗਲ ਕੋ ਦੀਜੈ, ਅਤੇ ਨਿਰਭੈ ਜਿਹੜਾ ਨਿਰਭੈ ਪਦ ਦਾ ਦਾਨ ਹੈ ਉਹ ਸਭਨਾ ਨੂੰ ਦੀਜੇ ਕਿ ਦੇਣਾ ਕਰੋ, ਕਿਸੇ ਨੂੰ ਆਪਣਾ ਭੈ ਨਾ ਦਿਓ ਸਗੋਂ ਨਿਰਭੈ ਦਾਨ ਦਿਓ, ਕਿਉਂਕਿ ਗਿਆਨੀਆਂ ਦਾ ਇਹੋ ਹੀ ਦਾਨ ਆ, ਭੈ ਕਾਹੋ ਕੋ ਦੇਤ ਨਹਿ ਨਹਿ ਭੈ ਮਾਨਤ ਆ। ਸਾਰੇ ਜਣਾਂ ਦੇ ਹਿੱਤ ਦੀ ਗੱਲ ਕਰੀਏ, ਭਲੇ ਦੀ ਗੱਲ ਕਰਨੀ ਚਾਹੀਦੀ ਹੈ, ਤੂੰ ਇੱਦਾਂ ਕਰੀ ਨਿਰਭੈ ਦਾਨ ਸਗਲ ਕੋ ਦੀਜੈ, ਸਾਰਿਆਂ ਨੂੰ ਭੈ ਤੋਂ ਰਹਿਤ ਕਰਨ ਵਾਲਾ ਜਿਹੜਾ ਆਤਮ ਗਿਆਨ ਉਹਦਾ ਦਾਨ ਦੇਣਾ ਕਰ, ਅਤੇ ਇਹ ਦਾਨ ਦੇਣਾ ਚਾਹੀਦਾ ਹੈ। ਜਸ ਕੋ ਤਿਲਕ ਧਾਰ ਜਗ ਜੀਜੈ, ਅਤੇ ਜਸ ਦਾ ਜਿਹੜਾ ਤਿਲਕ ਲੈ ਕੇ ਜੀਣਾ ਕਰ, ਮਾਨਸ ਦੇ ਸਫਲ ਕਰ ਲੀਜੈ, ਅਤੇ ਆਪਣਾ ਜਿਹੜਾ ਮਨੁੱਖ ਦੇਹ ਹੈ, ਮਨੁੱਖ ਦੇਹ ਦਾ ਸਰੀਰ ਹੈ, ਇਹਨੂੰ ਸਫਲ ਕਰ ਲੀਜੈ, ਕਰ ਲੈ, ਸਫਲ ਕਰ ਲੈਣਾ ਚਾਹੀਦਾ ਮਨੁੱਖ ਨੇ, ਤੂੰ ਵੀ ਕਰ ਲਾ, ਕਿਉਂਕਿ ਭਾਈ ਭਰਾ ਮਾਨੁੱਖ ਦੇਹ ਰਿਹਾ, ਗੋਬਿੰਦ ਬਿੰਦੀ ਤੇਰੀ ਪਰੀ ਆ। ਜਸ ਕੋ ਤਿਲਕ ਧਾਰ ਜਗ ਜੀਜੈ,
ਜਸ ਦਾ ਟਿੱਕਾ ਮੱਥੇ ਉੱਤੇ ਲਾ ਕੇ ਸੰਸਾਰ ਵਿੱਚ ਜਿਉਣਾ ਚਾਹੀਦਾ, ਜੀਣਾ ਕਰ। ਇਸ ਤਰ੍ਹਾਂ ਨਾਲ ਮਾਨਸ ਦੇ ਮਨੁੱਖ ਦੇ ਸਫਲ ਕਰ ਲਿਆ, ਸਫਲ ਕਰਨੀ ਚਾਹੀਦੀ ਹੈ। ਦੋਹਰਾ ਹਰ ਹੋ ਦੁਖੀ ਕੇ ਦੁੱਖ ਕੋ, ਹੋਰ ਵੀ ਸੁਣ, ਦੁਖੀ ਪੁਰਸ਼ ਦੇ ਦੁੱਖ ਨੂੰ ਹਰ ਹੋ ਕਹੀਏ ਨਾਸ ਕਰੋ, ਸਗੋਂ ਦੁੱਖ ਨਾ ਦਿਓ, ਵੀ ਦੁਖੀ ਨੂੰ ਦੁੱਖ ਦਿਓ, ਵੀ ਇਹ ਪਰੇਸ਼ਾਨੀ ਨੂੰ ਹੋਰ ਆਪਣੇ ਅਧੀਨ ਕਰਕੇ ਉਹਦੀ ਤਸੱਲੀ ਕਰਾਓ, ਇੱਦਾਂ ਨਾ ਕਰੋ। ਹਰ ਹੋ ਦੁਖੀ ਕੇ ਦੁੱਖ ਕੋ, ਦੁਖੀ ਦੇ ਦੁੱਖ ਨੂੰ ਹਰੋ ਨਾਸ ਕਰੋ, ਸੁਖੀਏ ਕੋ ਸੁਖ ਦੇ ਹੋ, ਅਤੇ ਉਹ ਜਦੋਂ ਸੁਖੀ ਹੋ ਜਾਂਦਾ ਉਹਨੂੰ ਸੁਖੀਏ ਨੂੰ ਹੋਰ ਸੁੱਖ ਦਿਓ, ਹੋਰ ਸੁੱਖ ਦੇਣਾ ਕਰੋ। ਧਰੋ ਸਰੋਮਣ ਬਚਨ ਮਨ ਮਾਮ ਪਾਠ ਹੋਣਾ, ਧਰੋ ਸਰੋਮਣ ਬਚਨ ਮਾਮ। ਹਰੋ ਦੁਖੀ ਗਏ ਦੁੱਖ ਕੋ, ਇਹ ਰਾਜਾ ਦੁਖੀ ਪੁਰਸ਼ਾਂ ਦੁੱਖ ਨੂੰ ਜਿਸ ਤਰ੍ਹਾਂ ਹੀ ਹੋਵੇ ਦੂਰ ਕਰੋ, ਅਤੇ ਸੁਖੀਏ ਕੋ ਸੁਖ ਦੇ ਹੋ, ਸੁਖੀਏ ਕੋ ਸੁਖ ਦੇ, ਸੁਖੀ ਪੁਰਸ਼ ਨੂੰ ਸੁਖ ਦੇ। ਅਥਵਾ ਇਹ ਕਹਿੰਦੇ ਆ ਵੀ ਜੋ ਦੁਖੀ ਹੈ ਨਾ, ਅਗਿਆਨੀ ਜੀਵ, ਅਗਿਆਨ ਕਰਕੇ ਉਹਦੇ ਅਗਿਆਨ ਨੂੰ ਦੇ ਦੁੱਖ ਨੂੰ ਦੂਰ ਕਰਨਾ, ਗਿਆਨ ਦੇ ਕੇ ਇਹ ਸਿਆਣਪ ਵਰਤਣੀ, ਅਤੇ ਸੁਖੀਏ ਕੋ ਸੁਖ ਦੇ। ਸੁਖੀ ਕੌਣ? ਸੰਤ, ਜੋ ਸੰਤ ਮਹਾਤਮਾ ਆ, ਆਤਮਾ ਆਨੰਦ ਕਰਕੇ ਸੁਖੀ ਆ, ਉਹਨਾਂ ਨੂੰ ਸੁੱਖ ਦੇਣਾ ਕਿੱਦਾਂ? ਸੇਵਾ ਕਰਕੇ, ਖਾਣ ਪਹਿਰਨ ਕੱਪੜੇ ਆਦਿ ਦੇ ਕਰਨ ਸੁੱਖ ਦੇ। ਧਰੋਂ ਸਰੋਮਣ ਬਚਨ ਮਾਨ ਬਚਨ ਮਾਮ, ਕਹਿੰਦੇ ਇਹ ਜਿਹੜਾ ਬਚਨ ਆ ਨਾ ਮਾਮ ਕੇ ਮੇਰਾ, ਇਹ ਬਚਨ ਬੜਾ ਸ਼੍ਰੋਮਣੀ ਹੈ, ਭਾਰੀ ਹੈ, ਵੱਡਾ ਆ, ਅਤੇ ਇਸ ਨੂੰ ਤੂੰ ਧਾਰਨ ਕਰ ਸਿਰ ਉੱਪਰ ਖੇੜੇ ਮੱਥੇ। ਰਮੋ ਨਰੋ ਮਨ ਗੇਹ, ਨਰੋਂ ਦੀ ਮਣੀ, ਨਰਾਂ ਦੇ ਮਣੀ, ਭਾਵ ਪੁਰਸ਼ਾਂ ਦੇ ਮਣੀ ਰੂਪ ਰਾਜਾ, ਅਤੇ ਤੂੰ ਗੇਹ ਗਏ ਘਰ ਨੂੰ, ਗੇਹ ਨਾਮ ਘਰ ਦਾ, ਘਰ ਨੂੰ ਰਮੋ ਕਹੀਏ ਰਮਣਾ ਕਰ, ਭਾਵ ਚਲੇ ਜਾ, ਅਤੇ ਤੂੰ ਹੁਣ ਜਾ ਕੇ ਆਪਣਾ ਜਿਵੇਂ ਤੈਨੂੰ ਬਚਨ ਕਹੇ ਨਾਲ ਬਚਨ ਨੂੰ ਧਾਰਨ ਕਰ। ਦੋ ਛੰਦਾਂ ਵਿੱਚ ਰਾਜੇ ਨੂੰ ਸਿੱਖਿਆ ਦਿੱਤੀ ਵੀ ਮੈਂ ਕੀ ਕਰਤੱਵ ਕਰਾਂ, ਤੈਨੂੰ ਸਿੱਖਿਆ ਦਿੱਤੀ ਹੈ। ਇਸ ਤਰ੍ਹਾਂ ਭਰਤਰੀ ਦੇ ਬਚਨ ਸੁਣ ਕੇ ਅਤੇ ਰਾਜਾ ਜਿਹੜਾ ਆਪਣੇ ਘਰ ਨੂੰ ਚਲਾ ਗਿਆ ਸੀ, ਅਤੇ ਉਹ ਵੀ ਗਿਆਨੀ ਬਣ ਗਿਆ ਸੀ। ਤਿੰਨ ਰਾਜਿਆਂ ਦਾ ਸੰਵਾਦ ਇਸ ਵਿੱਚ ਆਇਆ ਹੈ, ਉਹ ਆਪਾਂ ਪੜ੍ਹ ਹੀ ਲਿਆ ਹੈ। ਮਾਨ ਹਾਨ ਦੋਹਰਾ, ਮਾਨ ਹਾਨ ਭੂਪ ਹਾਨ ਗੋ, ਕਹਿੰਦੇ ਆ ਵੀ ਕੀਨ ਸਪਤਮੇ ਅਧਿਆਏ, ਸਪਤਮੇ ਭਾਵ ਸਪਤਮੇ ਅਧਿਆਏ ਦੇ ਵਿੱਚ ਜਿਹੜਾ ਭੂਪਾਨ ਕੋ ਰਾਜਿਆਂ ਦਾ ਮਾਨ ਸੀ, ਉਸਨੂੰ ਹਾਨ ਕੇ ਹਾਨ ਨਾਸ ਕਰ ਦਿੱਤਾ, ਕੀਨਾ ਕੇ ਕੀਤਾ ਨਾਸ ਕਰ ਕੀਤਾ, ਰਾਜਿਆਂ ਦੇ ਮਾਨ ਨੂੰ ਨਾਸ ਕੀਤਾ ਸਪਤਮੇ ਅਧਿਆਏ ਵਿੱਚ ਭਰਤਰੀ ਜੀ ਨੇ। ਅਨੁਜ ਬ੍ਰਿਧ ਪ੍ਰਧਾਨ ਕੇ, ਅਨੁਜ ਨਾਮ ਛੋਟੇ ਦਾ ਹੁੰਦਾ, ਬ੍ਰਿਧਾਂ ਵੱਡੇ ਨਾਲ ਵੱਡੇ ਦਾ ਹੁੰਦਾ, ਛੋਟੇ ਵੱਡੇ ਪ੍ਰਧਾਨ ਭਰਾ, ਕਹਿੰਦੇ ਛੋਟੇ ਵੱਡੇ ਭਰਾਵਾਂ ਦੇ ਵਿਚਾਲੇ ਸਥਾਨ ਵਿੱਚ ਆ ਕੇ ਧੱਸਿਓ, ਮੱਧ ਮੋਏ ਧੱਸਿਆ ਹੈ, ਮੱਧ ਦੇ ਕਹੀ ਵਿੱਚ ਆ ਕੇ ਵਿੱਚ ਆ ਕੇ ਇਹ ਧੱਸਿਆ ਹੈ, ਵੜ ਬੈਠਾ ਹੈ ਕਿ ਇਹ ਅਧਿਆਏ ਕਹਿੰਦਾ ਜਿਹੜਾ ਸੱਤਵੇਂ ਅਧਿਆਏ ਨਾ, ਛੋਟੇ ਵੱਡੇ ਭਰਾਵਾਂ ਵਿੱਚ ਪਾ, ਛੋਟੇ ਵੱਡੇ ਅਧਿਆਏ ਮਤਲਬ ਕਹਿੰਦਾ ਵੀ ਜਿਹੜੇ ਛੇ ਅਧਿਆਏ ਪਹਿਲੇ ਜੋ ਬੀਤ ਚੁੱਕੇ ਆ, ਇਹ ਵੱਡੇ ਭਰਾ ਸਮਝ ਲਓ, ਅਤੇ ਛੇ ਅਧਿਆਏ ਜੋ ਅੱਗੇ ਵਰਣਨ ਕਰਨੇ ਛੋਟੇ ਭਰਾ ਆ, ਭਾਵ ਇਹ ਅਧਿਆਏ ਵੱਡੇ ਸੀ ਨਾ ਆਪਣੇ ਸਾਰੇ, ਜਾਂ ਇੱਦਾਂ ਸਮਝ ਲਓ ਵੀ ਜਿਹੜੇ ਛੇ ਅਧਿਆਏ ਇੱਧਰ ਆ ਅਤੇ ਛੇ ਅਧਿਆਏ ਉੱਧਰ ਆ, ਤੇਰਾਂ ਅਧਿਆਏ ਜੋ ਸਾਰੇ, ਇਹ ਛੋਟੇ ਵੱਡੇ ਅਧਿਆਏ ਪਾ, ਛੋਟੇ ਵੱਡੇ ਭਰਾ ਵਿੱਚ ਧੱਸਿਓ ਮੱਧ ਮੈਂ ਆਏ, ਇਹ ਧੱਸ ਗਿਆ ਹੈ, ਅਵੜ ਬੈਠਾ ਹੈ ਮੱਧ ਵਿੱਚ ਆ ਕੇ ਸੱਤਵਾਂ ਅਧਿਆਏ। ਠੀਕ ਹੈ ਜੀ, ਇਹ ਬਾਰ੍ਹਾਂ ਤੋਂ ਵੱਖਰਾ ਹੈ, ਸੱਤਵਾਂ ਅਧਿਆਏ ਤੇਰ੍ਹਾਂ ਹੋਣ ਕਰਕੇ ਇਹਨਾਂ ਦੇ ਵਿਚਾਲੇ ਆ ਕੇ ਵੜ ਬੈਠਾ ਹੈ, ਇਹ ਕਹਿਣਗੇ। ਇੱਥੇ ਸੱਤਵਾਂ ਅਧਿਆਏ, ਇੱਥੇ ਸੱਤਵਾਂ ਅਧਿਆਏ ਸਮਾਪਤ ਹੁੰਦਾ ਹੈ। ਸੋ ਆਪਾਂ ਅੱਜ ਸੱਤਵਾਂ ਅਧਿਆਇ ਸਮਾਪਤ ਕਰ ਲਿਆ, ਅੱਗੇ ਅੱਠਵਾਂ ਅਧਿਆਇ ਆਰੰਭ ਕਰਾਂਗੇ। ਦੋਹਰਾ ਮਾਨ ਹਾਨ ਭੂਪਾਨ ਕੋ, ਕੀਨ ਸਬਤ ਮੇ ਧਿਆਏ, ਅਨਜ ਬ੍ਰਿਧ ਬ੍ਰਿਧ ਭਰਾ ਧਾਨ ਕੇ, ਧੱਸਿਓ ਮੱਧ ਮੋਂ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।